जन्म मन की टेक सिखो शब्द प्यार, जन्म मन की टेक सिखो शब्द प्यार,
ਸੰਤ ਜੀਓ ਆਓ ਸਭ ਮਾਈ ਭਾਈ ਗੁਰੂ ਚਰਨਾਂ ਨਾਲ ਜੁੜਦੇ ਹੋਏ ਫਤਿਹ ਦਾ ਸਿਮਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਕਲਯੁਗ ਦੇ ਭਿਆਨ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਿਲਸਿਲਾ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। 12 ਵਜੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਬੜੇ ਪਿਆਰ ਦੇ ਨਾਲ ਰਸਪਿੰਨੇ ਕੀਰਤਨ ਗੁਰਮਤ ਵਿਚਾਰਾਂ ਸ਼ਰਵਣ ਕੀਤੀਆਂ ਹਨ। ਆਓ ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀਏ। ਦੋ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਪੈਂਦਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਜਸ ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ, ਕਰੋ ਵਾਹਿਗੁਰੂ ਦਾ ਪਿਆਰਿਓ ਚਿੱਤ ਨੂੰ ਇਕਾਗਰ ਕਰੀਏ।
ਪਿਆਰੇ ਹੋ ਚਿੱਤ ਨੂੰ ਇਕਾਗਰ ਕਰਕੇ,
प्रभु की उस्तत करो संत मीत सावधान एकाग्र चीत शरीर करके सावधान हो नेत्रा दे नार गुरुस्वरूप दे दर्शन करने कन्ना दे नार शब्द श्रवण करना जेबा दे नार शब्द विच बोलना यूं शरीर करके सावधान रहना है। बहुत सारे प्रेमी संगत च बैठे बैठे उंदी पा लेंदे नींद आ जांदी है जो लाहा प्राप्त होना सी उस तो खाली रह जांदे इस करके शरीर करके सावधान चित करके एकाग्र जे साडा चित एकाग्र नहीं इधर उधर भटक रहे हां तां वी खाली रह जावां इस करके दो चीजां दा खास ख्याल रखना पैंदा फिर पूरा पूरा लाभ प्राप्त हुंदा है। जो कुछ असीं सरवण करने आ इस तों बाद भी सानू अंतरिक सत्संग जिहड़ा है करना चाहिए। ये अज असीं की सुनिया है की विचार सरवण कीती है सानू की उपदेश मिलिया है असी किथे खड़े हां साडा जीवन कैसा है जो असी सुनिया है उन असी हिरदे विच वसाईए। पहला सुनना हुंदा है दूसरा मनना हुंदा है तीसरा निध्यासन होया करदा है। सुन के मनना पाव गुरु बचना ते 100% विश्वास लियाना साडे अंदर फेथ चाहिए। जाकै मन गुर की प्रतीत किस जन आवे हर प्रभ चीत जाकै मन विश्वास प्रभ आया तत् ज्ञान तस मन प्रगटाया। सो 101% विश्वास की लोड़ है। फिर है निध्यासन गुरु बचना दी कमाई करनी सत्संग दी खाली सुन तक ही नहीं रह जाना इस तो बाद मनना भी है प्रैक्टिकल जीवन च ढालना भी है। कर्म धर्म पाखंड जो दिसै तिन जम जगाती लूटै निर्वाण कीर्तन गाह वो करते का निमख सिमरत जित छूटै संत हो सागर पार उतरी है जे को भजन कमावे संतन का सो गुर प्रसादी तरी है। जेड़ा गुरु बचना दी कमाई करता है कृपा भी उसे ते ही सत्संग जी हुंदी है वो सहज नाल ही इस भव सागर तो पार हो जाता है। असी सुनते तो बहुत कुछ हाँ असी कमाते किन्ने के बचन हाँ इस करके सानू अकले बैठ के जरूर विचार करनी चाहिए। जेड़े कमाते ने उन्हां नू ही प्राप्ति हुंदी है भाव बख्शिश होया करती है। इस करके इत्थे आके सानू पूरा पूरा लाभ प्राप्त करना चाहिए और उस तो बाद फिर अकले बैठ के अंतर सत्संग सानू करना चाहिए। अपने आप विचार करी अंदर असी त्याग किसका करना है ग्रहण किसनू करना है ये बहुत जरूरी है। गुरु बचना ते सानू पहरा देना पैना सत्संग। ਜੇ ਅਸੀਂ ਗੁਰੂ ਬਚਨਾਂ ਤੇ ਪਹਿਰਾ ਨਹੀਂ ਦਿੰਦੇ ਫਿਰ ਅੰਦਰੋਂ ਤਰੱਕੀ ਨਹੀਂ ਹੋਇਆ ਕਰਦੀ। ਸਰ ਸਾਲਾਂ ਦੇ ਸਾਲ ਲੰਘ ਜਾਂਦੇ ਹੈ, ਸੁਰਤ ਜਿਹੜੀ ਹੈ ਉੱਥੇ ਦੀ ਉੱਥੇ ਹੀ ਖੜੀ ਰਹਿੰਦੀ। ਜਿਹੜੇ ਗੁਰੂ ਬਚਨਾਂ ਤੇ ਪਹਿਰਾ ਦਿੰਦੇ ਹੈ ਉਹਨਾਂ ਤੇ ਬਖਸ਼ਿਸ਼ ਹੋਇਆ ਕਰਦੀ। ਹੁਣੇ ਦਾਸ ਤੋਂ ਪਹਿਲਾਂ ਆਪ ਜੀ ਸਰਵਣ ਕਰ ਰਹੇ ਸੀ, ਇਸ ਬ੍ਰਹਿਮੰਡ ਦੇ ਅੰਦਰ ਸਭ ਤੋਂ ਜੋ ਅਮੋਲ ਹੈ ਉਹ ਹੈ ਪਰਮੇਸ਼ਰ ਦਾ ਨਾਮ। ਪਰ ਜੀਵ ਜਿਹੜਾ ਹੈ ਇਸ ਨੂੰ ਕਦਰ ਨਹੀਂ, ਕਦਰ ਕਿਸੇ ਵਿਰਲੇ ਨੂੰ ਹੈ ਸਾਧ ਸੰਗਤ ਦੀ। ਇਹ ਸੰਸਾਰ ਬੇਕਦਰਿਆਂ ਦਾ ਹੈ, ਤਾਂ ਹੀ ਗੁਰੂ ਮਹਾਰਾਜ ਕਹਿੰਦੇ ਵਿਣ ਗਾਹਕ ਗੁਣ ਵੇਚੀ ਹੈ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤੋ ਗੁਣ ਲਾਖ ਵਕਾਏ। ਗੱਲ ਤਾਂ ਗਾਹਕ ਨਾਲ ਬਣਿਆ ਕਰਦੀ ਹੈ ਨਾ, ਕਿਸੇ ਅਣਜਾਣ ਆਦਮੀ ਨੂੰ ਲਾਲ ਮਿਲ ਗਿਆ, ਉਹਨੂੰ ਪਤਾ ਹੀ ਨਹੀਂ ਕਿ ਇਹ ਲਾਲ ਹੈ ਬੜਾ ਕੀਮਤੀ ਹੈ। ਅਣਜਾਣ ਸੀ, ਉਹਨੇ ਕਿਹਾ ਚਲੋ ਬੜਾ ਸੋਹਣਾ ਹੈ, ਲਿਸ਼ਕਦਾ ਹੈ। ਉਹਨੇ ਇੱਕ ਮਨਕਾ ਸਮਝ ਕੇ ਉਸਨੇ ਗਧੇ ਦੇ ਗਲ ਪਾ ਦਿੱਤਾ ਸਾਧ ਸਿੰਘ। ਉਹੀ ਹਾਲ ਸਾਡਾ ਹੋਇਆ ਪਿਆ ਹੈ, ਸਾਨੂੰ ਨਾਮ ਦੀ ਕਦਰ ਨਾ ਹੋਣ ਕਰਕੇ ਸਾਡੇ ਸਵਾਸ ਖਾਲੀ ਜਾ ਰਹੇ ਨੇ, ਸਾਲਾਂ ਦੇ ਸਾਲ ਸਾਡੇ ਲੰਘਦੇ ਜਾਂਦੇ ਨੇ। ਜਿਨ੍ਹਾਂ ਨੂੰ ਨਾਮ ਦੀ ਕਦਰ ਹੈ ਉਹ ਤੇ ਕਹਿੰਦੇ ਅਸੀਂ ਇੱਕ ਵੀ ਸਵਾਸ ਨਾਮ ਤੋਂ ਬਗੈਰ ਰਹਿ ਨਹੀਂ ਸਕਦੇ। ਉਹਨਾਂ ਬਾਰੇ ਤੇ ਐਸੇ ਸਾਧ ਸੰਗਤ ਜੀ ਬਚਨ ਆਉਂਦੇ ਆ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਾਂ ਜੀਵਾਂ ਵਿਸਰੈ ਮਰ ਜਾਓ, ਸੱਚਾ ਨਾਮ। ਪੰਜ ਪ੍ਰਕਾਰ ਦੀ ਮੌਤ ਹੁੰਦੀ ਹੈ। ਪਹਿਲੀ ਆਰਥਿਕ ਮੌਤ ਹੈ, ਕੋਈ ਅਮੀਰ ਹੈ ਅੱਤ ਦੀ ਗਰੀਬੀ ਆ ਗਈ, ਇਸ ਨੂੰ ਆਰਥਿਕ ਮੌਤ ਕਹਿੰਦੇ ਨੇ। ਦੂਸਰੀ ਸਮਾਜਿਕ ਮੌਤ ਹੈ, ਭਾਈਚਾਰੇ ਵੱਲੋਂ ਉਸ ਨੂੰ ਛੇਕ ਦੇਣਾ, ਇਹਨੂੰ ਸਮਾਜਿਕ ਮੌਤ ਕਹਿੰਦੇ। ਤੀਸਰੀ ਰਾਜਨੀਤਿਕ ਮੌਤ ਹੈ, ਰਾਜਭਾਗ ਹੱਥੋਂ ਨਿਕਲ ਜਾਣਾ, ਖਤਮ ਹੋ ਜਾਣਾ, ਰਾਜਨੀਤਿਕ ਮੌਤ ਹੈ। ਚੌਥੀ ਜਿਹੜੀ ਹੈ ਸਰੀਰਕ ਮੌਤ ਹੈ, ਸਰੀਰ ਵਿੱਚੋਂ ਚੇਤਨ ਕਲਾ ਦਾ ਨਿਕਲ ਜਾਣਾ। ਪੰਜਵੀਂ ਆਤਮਿਕ ਮੌਤ ਹੈ, ਇਹ ਨਾਮ ਤੋਂ ਬਗੈਰ ਹੈ, ਭਾਵ ਨਾਮ ਤੋਂ ਬਗੈਰ ਆਤਮਿਕ ਮੌਤ ਮੰਨੀ ਗਈ। ਸਾਹਿਬ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ। ਜਿਨ੍ਹਾਂ ਨੂੰ ਨਾਮ ਦੀ ਕਦਰ ਹੈ ਸਾਧ ਸਿੰਘ ਜੀ, ਉਹ ਤਾਂ ਇੱਕ ਇੱਕ ਸਵਾਸ ਦੀ ਕਦਰ ਕਰਦੇ ਨੇ। ਤਾਂ ਹੀ ਤਾਂ ਗੁਰੂ ਮਹਾਰਾਜ ਕਹਿੰਦੇ ਨੇ ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪ੍ਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਐ ਪਿਆਰਿਆ ਨਾਮ ਜਪ ਲੈ, ਬੰਦਗੀ ਕਰ ਲੈ, ਇੱਧਰ ਦੀਆਂ ਗੱਲਾਂ ਛੱਡ ਦੇ, ਏੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸਮਾਂ ਤੈਨੂੰ ਮਿਲਿਆ ਹੈ, ਜਿੰਨਾ ਚਿਰ ਤੇਰੇ ਅੰਦਰ ਸਵਾਸ ਚੱਲਦੇ ਨੇ ਤੂੰ ਪਰਮੇਸ਼ਰ ਦੀ ਬੰਦਗੀ ਕਰ ਲੈ, ਉਸਦਾ ਤੂੰ ਸਿਮਰਨ ਕਰ ਲੈ। ਇਸ ਕਰਕੇ ਜਿਹੜੇ ਤਾਂ ਕਦਰ ਵਾਲੇ ਹਨ, ਉਹ ਤਾਂ ਇੱਕ ਸਵਾਸ ਵੀ ਖਾਲੀ ਜਾਣ ਨਹੀਂ ਦਿੰਦੇ। ਜਿਹੜੇ ਬੇਕਦਰੇ ਨੇ ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਦਾ ਹਾਲ ਤਾਂ ਮਾਰ ਕਹਿੰਦੇ ਰੈਨ ਗਵਾਈ ਸੋਇਕ ਹੈ, ਦਿਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮਨੁੱਖ ਦੀ ਅਕਲ ਵਿੱਚ ਇਹਦੇ ਦਿਮਾਗ ਵਿੱਚ ਹੀਰੇ ਲਾਲ ਬੜੇ ਕੀਮਤੀ ਨੇ, ਇਹਨੂੰ ਕਦਰ ਹੈ ਹੀਰੇ ਤੇ ਲਾਲਾਂ ਦੀ। ਪਰ ਮਹਾਰਾਜ ਕਹਿੰਦੇ ਅਸਲੀ ਹੀਰਾ ਤਾਂ ਮਨੁੱਖ ਜਨਮ ਹੈ, ਇਸਦਾ ਇੱਕ ਇੱਕ ਸਵਾਸ ਸਾਰੀ ਦੁਨੀਆਂ ਦਾ ਧਨ ਪਦਾਰਥ ਕਿਸੇ ਨੂੰ ਦੇ ਦੋ ਨਹੀਂ ਮਿਲਦਾ। ਜੇ ਉਸ ਸਵਾਸ ਦੇ ਨਾਲ ਨਾਮ ਜਪ ਲਈਏ ਕੋਈ ਕੀਮਤ ਇਸਦੀ ਪਾ ਹੀ ਨਹੀਂ ਸਕਦਾ। ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦਾ। ਸਾਈ ਕਹਿੰਦੇ ਉਸ ਮਾਲਕ ਨੂੰ, ਪਰਮੇਸ਼ਰ ਨੂੰ, ਉਸ ਵਾਹਿਗੁਰੂ ਦਾ ਜਿਹੜਾ ਨਾਮ ਹੈ। ਮਾਰੀ ਕਹਿੰਦੇ ਅਮੋਲਕ ਹੈ ਪਾਈ, ਉਹਦੀ ਜਿਹੜੀ ਕੀਮਤ ਹੈ ਉਹ ਕੋਈ ਪਾ ਨਹੀਂ ਸਕਦਾ। ਕਿਸੇ ਚੀਜ਼ ਦੀ ਕੀਮਤ ਜਿਹੜੀ ਹੈ ਰੁਪਇਆ ਪੈਸਿਆਂ ਨਾਲ ਪੈਂਦੀ ਹੈ, ਡਾਲਰਾਂ ਤੇ ਪੌਂਡਾਂ ਨਾਲ ਪੈ ਜਾਂਦੀ ਹੈ। ਤੁਸੀਂ ਪੇਪਰਾਂ ਚ ਪੜ੍ਹਦੇ ਹੋ, ਟੈਲੀਵਿਜ਼ਨ ਤੇ ਸੁਣਦੇ ਹੋ, ਬੜੀਆਂ ਬੜੀਆਂ ਕੀਮਤਾਂ ਜਿਹੜੀਆਂ ਹਨ ਉਹ ਸੰਸਾਰ ਦੇ ਅੰਦਰ ਐਸੇ ਹੀਰੇ ਲਾਲ ਜਵਾਹਰ ਜਿਨ੍ਹਾਂ ਦੀਆਂ ਕੀਮਤਾਂ ਡਾਲਰਾਂ ਤੇ ਪੌਂਡਾਂ ਨਾਲ ਪੈ ਜਾਂਦੀਆਂ ਨੇ। ਪਰ ਇੱਕ ਵਾਹਿਗੁਰੂ ਦਾ ਜਿਹੜਾ ਨਾਮ ਹੈ, ਰੁਪਏ ਪੈਸੇ ਡਾਲਰ ਪੌਂਡ ਚਾਂਦੀ ਸੋਨਾ ਹੀਰੇ ਲਾਲ ਕਿਸੇ ਚੀਜ਼ ਨਾਲ ਵੀ ਉਹਦੀ ਕੀਮਤ ਜਿਹੜੀ ਏ ਪੈ ਨਹੀਂ ਸਕਦੀ ਸਾਧ ਸਿੰਘ ਜੀ। ਮਹਾਰਾਜ ਕਹਿੰਦੇ ਇਸ ਕਰਕੇ ਤੂੰ ਪਰਮੇਸ਼ਰ ਦਾ ਜੋ ਨਾਮ ਹੈ ਉਸ ਨੂੰ ਹਿਰਦੇ ਚ ਵਸਾ। ਉਹ ਨਾਮ ਅਮੋਲਕ ਹੈ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਵ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ।
ਨਾਮ ਅਮੋਲਾ ਜੀ ਮੇਰੇ ਸਾਹਿਬ ਦਾ, 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 ਨਾਮ صاحب دا نام مولا دی میرے صاحب دا
مہاراج سنسار نو تار دے ہوئے جا رہے بھائی مردانہ جی بینتی کر دے سچے پاتشاہ اس سنسار نام کیوں نہیں جپدا گرو نانک صاحب کہندے بھائی مردانہ سنسار بے قدر ہے نام دی قدر نہیں بھائی مردانہ جی کہندے سچے پاتشاہ کرپا کر کے انہاں جیواں نوں چنگی طرح سمجھا دیا کرو سارے نام جپن گرو نانک صاحب کہندے بھائی مردانہ اسی تاں سمجھاونے ہاں پر ورلے ہن قدردان ورلے اے سنسار بے قدریاں دا ہے نام دی قدر کسے ورلے نوں جیویں زمین دی قدر جڑی ہے وہ زمیندار نو ہے سونے دی قدر سنیار نو ہے عام کئی بار دیکھو کسے نو کوئی پیڑی چیز مل جاوے ڈگی ہوئی بڑی سنبھال رکھدا ہے پتہ نہیں یہ سونا ہی ہے کیونکہ پتہ نہیں ہوئے چاہے پتلی سمال سمال رکھ دے جد اس لے کے سنیار دے کول جاندا ہے وینو جڑا دیکھو جی اونوں پرکھن دی بھی لوڑ نہیں پیندی پہلے دیکھ کے ہس پیندا اے کی لئی پھر دے اونوں پتہ ہے نا جے کر اُتے چال سونے دی ہووے پھر او پرکے دیکھ لیندا ہے اس نوں قدر ہے سونے دی اس طرح ہیرے تے لال جو ہن اس دی قدر ہے جوہری نو جو نام ہے نام دی قدر جڑی ہے وہ پرمیشر دے پیاریاں نو ہے سکھنی صاحب دے اندر بچن ہوندا ہے نام کی مہما سنترت بسے سنت پرتاپ درت سب نسے مہما ہر نام دی سنتان دے گردے وستی مہما ہر نام دی سنتان دے گردے وستی
مہما ہر نام دی
نام دی سنتان دے گردے وستی
ਵਸਤੀ ਸੰਤਾਂ ਦੇ ਹਿਰਦੇ ਵਸਤੀ ਸੰਤਾਂ ਦੇ ਹਿਰਦੇ ਵਸਦੀ ਸੰਤਾਂ ਦੇ ਹਿਰਦੇ ਵਸਦੀ
ਹਮੇਸ਼ਾ ਅਰਦਾਸ ਹੁੰਦੀ ਹੈ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦੇ ਰਾਤ ਨਾਨ ਚਾਓ ਬਿੰਤਤ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਸੋ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਨਾਮ ਦੀ ਕਦਰ ਪਰਮੇਸ਼ਰ ਦੇ ਪਿਆਰਿਆਂ ਨੂੰ ਹੈ। ਭਾਈ ਮਰਦਾਨਾ ਜੀ ਬਾਰ ਬਾਰ ਇੱਕ ਬੇਨਤੀ ਕਰਦੇ ਕਿਉਂਕਿ ਸਾਡੇ ਭਲੇ ਵਾਸਤੇ ਕਰਦੇ ਹਨ ਸਤਸੰਗ। ਭਾਈ ਮਰਦਾਨਾ ਜੀ ਦੀ ਕਿੰਨੀ ਕੁ ਬੰਦਗੀ ਸੀ, ਜਨਮਾਂ ਜਨਮਾਂ ਦੀ ਕਿੰਨੀ ਕੁ ਤਪੱਸਿਆ ਸੀ, ਇਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਜਾਣਦੇ ਹਨ। ਸਾਰੇ ਸੰਸਾਰ ਦੇ ਵਿੱਚੋਂ ਜਿੱਥੇ ਭਾਈ ਬਾਲਾ ਜੀ ਨੂੰ ਨਾਲ ਲਿਆ, ਉੱਥੇ ਰਬਾਬੀ ਭਾਈ ਮਰਦਾਨਾ ਜੀ ਨੂੰ ਨਾਲ ਲਿਆ ਹੈ। ਔਰ ਭਾਈ ਮਰਦਾਨਾ ਜੀ ਇੰਨੇ ਜੁੜੇ ਹੋਏ ਸਨ ਕਿ ਜਦ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਰਬਾਬ ਜਾ ਬਾਣੀ ਆਈ ਹੈ, ਔਰ ਜਿਸ ਰਾਗ ਚ ਬਾਣੀ ਆਉਂਦੀ ਭਾਈ ਮਰਦਾਨਾ ਜੀ ਪਹਿਲਾਂ ਹੀ ਰਬਾਬ ਵਜਾਉਣੀ ਸ਼ੁਰੂ ਕਰ ਦਿੰਦੇ ਸੀ। ਉਹ ਜੁੜੇ ਹੋਏ ਸੀ ਗੁਰੂ ਨਾਨਕ ਸਾਹਿਬ ਨਾਲ ਸਤਸੰਗ। ਤਾਂ ਭਾਈ ਮਰਦਾਨਾ ਜੀ ਸਾਡੇ ਭਲੇ ਵਾਸਤੇ ਬਾਰ ਬਾਰ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਚੰਗੀ ਤਰ੍ਹਾਂ ਸਮਝਾ ਦਿਆ ਕਰੋ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਾ ਆ ਤੈਨੂੰ ਅਸੀਂ ਪ੍ਰੈਕਟੀਕਲ ਕਰਕੇ ਦੱਸਨੇ ਆ। ਗੁਰੂ ਬਾਬਾ ਜੀ ਨੇ ਆਪਣਾ ਚਰਨ ਦਾ ਅੰਗੂਠਾ ਧਰਤੀ ਨਾਲ ਛੁਹਾਇਆ, ਲਿਸ਼ਕਦਾ ਹੋਇਆ ਇੱਕ ਲਾਲ ਨਿਕਲਿਆ। ਆਪ ਜੀ ਚਲਦੇ ਚਲਦੇ ਕਿੱਥੇ ਪਹੁੰਚੇ? ਆਪ ਜੀ ਜਿਸ ਧਰਤੀ ਦਾ ਨਾਂ ਅੱਜ ਕੱਲ ਪਟਨਾ ਸਾਹਿਬ ਹੈ, ਉਸ ਵੇਲੇ ਇਹਦਾ ਨਾਂ ਬਿਸ਼ੰਬਰਪੁਰ ਸੀ। ਸਤਸੰਗ ਆਪ ਜੀ ਸ਼ਹਿਰ ਦੇ ਬਾਹਰਲੇ ਪਾਸੇ ਆਸਣ ਲਾਉਂਦੇ ਹਨ। ਭਾਈ ਮਰਦਾਨਾ ਜੀ ਨੂੰ ਉਹ ਲਾਲ ਦਿੱਤਾ, ਜਾਓ ਸ਼ਹਿਰ ਦੇ ਅੰਦਰ ਜਾਓ, ਇਹਦੀ ਕੀਮਤ ਪਾ ਕੇ ਲਿਆਓ, ਦੇਖਣਾ ਭਾਈ ਮਰਦਾਨਾ ਜੀ ਕਿਤੇ ਐਵੇਂ ਹੀ ਨਾ ਦੇ ਆਇਓ, ਇਹ ਬੜਾ ਕੀਮਤੀ ਹੈ। ਭਾਈ ਮਰਦਾਨਾ ਜੀ ਸ਼ਹਿਰ ਦੇ ਅੰਦਰ ਜਾਂਦੇ ਹੈ, ਔਰ ਜਿਸ ਵੇਲੇ ਗਏ ਸਭ ਤੋਂ ਪਹਿਲਾਂ ਸਬਜ਼ੀ ਫਰੋਸ਼ ਦੇ ਕੋਲ ਜਾਂਦੇ ਆ। ਉਹਨੇ ਦੇਖਿਆ, ਕਹਿਣ ਲੱਗਾ ਇਹ ਵੱਟਾ ਬੜਾ ਸੋਹਣਾ ਲੱਗਦਾ ਹੈ, ਮੈਂ ਇੱਥੇ ਦੁਕਾਨ ਤੇ ਰੱਖ ਲਾਂਗਾ, ਚਲੋ ਦੋ ਮੂਲੀਆਂ ਮੈਂ ਇਹਦੀਆਂ ਦੇ ਦਿੰਦਾ। ਭਾਈ ਮਰਦਾਨਾ ਜੀ ਕਹਿੰਦੇ ਇਹ ਤਾਂ ਲਾਲ ਹੈ, ਬੜਾ ਕੀਮਤੀ ਹੈ। ਉਹ ਕਹਿਣ ਲੱਗਾ ਲਾਲ ਹੈ ਆਪਣੇ ਕੋਲ ਰੱਖ। ਫਿਰ ਹਲਵਾਈ ਕੋਲ ਚਲੇ ਗਏ, ਉਹਨੇ ਸਵਾ ਸਿਰ ਮਠਿਆਈ ਕੀਮਤ ਪਾਈ। ਭਾਈ ਮਰਦਾਨਾ ਜੀ ਸਮਝਾਉਣ ਦੀ ਕੋਸ਼ਿਸ਼ ਕਰਦੇ, ਉਹ ਕਹਿਣ ਲੱਗਾ ਇਹੋ ਜਿਹੇ ਵੱਟੇ ਤਾਂ ਗੰਗਾ ਤੋਂ ਸਾਡੇ ਬੱਚੇ ਬਹੁਤ ਲੈ ਆਉਂਦੇ ਆ, ਮੈਂ ਤਾਂ ਸਵਾ ਸਿਰ ਮਠਿਆਈ ਦੇਣੀ। ਭਾਈ ਮਰਦਾਨਾ ਜੀ ਬਜਾਜ ਕੋਲ ਜਾਂਦੇ ਆ, ਦੋ ਗਜ ਕੱਪੜਾ ਕੀਮਤ ਪਾਈ ਬਜਾਜ ਨੇ। لکھ سمجھایا یہ لال ہے بجاج نہیں سمجھتا. اتوں چلتے چلتے کسی نے پوچھیا اتے کوئی جوہری ہے تو دسیا کہ سب تو وڈا سال سرائے جوہری ہے. وہ گھر پوچھ کے جس ویلے اتے گئے سال سرائے جوہری کا جڑا نوکر سی بھائی ادرکا سی جگیاسو سی وہ بھائی مردانا جی نو ملیا بڑا ستکار کیتا. بھائی مردانا جی نے ساری گل دسی کہ میرے کو لال ہے اور یہ لال میں جو سال سرائے جوہری ہے اس تو قیمت پونی ہے. تا ادرکا اس نال لے کے اوپر جاندا سال سرائے نو ملیا کیا مالک جی اے پچھم دیش تو آئے ہن اور پا پنجاب تو تے انہاں کول لال ہے. بھائی مردانا جی نے جس نے لال دکھایا سال سرائے دا منہ اڈا رہ گیا, خوشی دی حد نہیں رہی. کہن لگا بیٹا درکا جا دوڑ کے تجوری چوں گولک چوں 100 روپیہ لیا. بھائی مردانا جی سمجھے کہ شاید 100 روپیہ اس دی قیمت پی گئی ہے, کیونکہ اس ویلے دا 100 روپیہ جڑا سی اج دے لکھاں روپیہ ورگا سی. ساسرائے نے 100 روپیہ لے کے اس لال دے اگے رکھیا متھا ٹیکیا. بھائی مردانا جی نو کیا بھائی مردانا جی اے میں قیمت نہیں پائی, اے تاں درشنی پیٹا ہے, ساڈے وڈیاں نے بزرگاں نے دسیا ہے کہ دنیا اندر ایسا وی لال ہوندا ہے جدیاں تاریاں نشانیاں ہوندی ہیں, اور جے کتے تواڈے سامنے آوے کٹو کٹ 100 روپیہ درشنی پیٹا رکھنی ہے. قیمت تاں اسی دی پا نہیں سکدے, اے 100 روپیہ درشنی پیٹا ہے. ساس وچار کریے ایک پاسے 2 مولیاں قیمت 1.25 مٹھیائی 2 گز کپڑا, ایک پاسے 100 روپیہ درشنی پیٹا ہے. کیونکہ ایک قدردان ہے, ایک وہ ہندے ہے جڑے ساری زندگی کوڈیاں نال کھیڑ دے ہیں, وہ کی لالاں دی سار جان دے ہیں. جڑے سار جان دے ساسرائے والے وہ 100 روپیہ درشنی پیٹا رکھ رہے ہیں. جڑے کوڈیاں خریدن والے لالاں دی کی سار جان دے, کوڈیاں خریدن والے لالاں دی کی سار جان دے, I'm
ਸਾਹੁ ਨ ਸੰਭਲੈ ਭੋਜਨ ਰਸ ਮਾਣੂ ਚਿੱਕੜ ਵਾਸੈ
ਕਿੰਨਾ ਵੀ ਕੀਮਤ ਰਤਨ ਮਣੀ ਹੋਵੇ ਬਾਂਦਰ ਨੂੰ ਕਦਰ ਨਹੀਂ ਹੁੰਦੀ। ਕੜਛੀ ਸਾਰੇ ਬਰਤਨਾਂ ਵਿਚ ਘੁੰਮਦੀ ਹੈ, ਉਹਨੂੰ ਕੋਈ ਸਵਾਦ ਨਹੀਂ ਆਉਂਦਾ। ਡੱਡੂ ਜਿਹੜਾ ਹੈ ਕਮਲ ਫੁੱਲ ਦੀਆਂ ਜੜਾਂ ਵਿਚ ਰਹਿੰਦਾ, ਉਹਦੀ ਪ੍ਰੀਤ ਕਾਈ ਨਾਲ ਹੈ, ਚਿੱਕੜ ਨਾਲ ਹੈ, ਉਹ ਰਸ ਪ੍ਰਾਪਤ ਨਹੀਂ ਕਰਦਾ। ਕਸਤੂਰੀ ਮਿਰਗ ਦੀ ਨਾਭੀ ਵਿਚ ਹੁੰਦੀ ਹੈ, ਬਾਹਰ ਝਾੜਾਂ ਦੇ ਵਿਚ ਪਾਲਦਾ ਫਿਰਦਾ, ਪਤਾ ਹੀ ਨਹੀਂ ਕਿ ਜਿਸ ਨੂੰ ਮੈਂ ਪਾਲਦਾ ਹਾਂ ਉਹ ਤੇ ਮੇਰੇ ਅੰਦਰ ਹੈ। ਜਦੋਂ ਚੱਲਦਾ ਪਿੱਛੋਂ ਹਵਾ ਉਸ ਨੂੰ ਆਉਂਦੀ ਹੈ, ਨਾਭੀ ਨੂੰ ਹਵਾ ਲੱਗ ਕੇ ਉਸਦੀ ਨਾਸਕਾ ਨੂੰ ਲੱਗਦੀ ਹੈ, ਉਹ ਸਮਝਦਾ ਇਹ ਅੱਗੋਂ ਸੁਗੰਧੀ ਆਉਂਦੀ ਹੈ ਮੈਨੂੰ, ਅੱਗੇ ਨੂੰ ਦੌੜਦਾ। ਅਖੀਰ ਥੱਕ ਜਾਂਦਾ ਹੈ, ਔਰ ਜਿਸ ਵੇਲੇ ਥੱਕ ਕੇ ਬੈਠ ਜਾਂਦਾ ਹੈ ਫੇਰ ਪਤਾ ਲੱਗਦਾ। ਆਮ ਤੁਸੀਂ ਦੇਖੋ ਜਿਹੜੇ ਚੁਪਾਏ ਜਾਨਵਰ ਹਨ ਬਹੁਤ ਸਾਰੇ ਬੈਠਦੇ ਨੇ ਗਰਦਨ ਮੋੜ ਕੇ, ਉਹਨਾਂ ਦਾ ਮੂੰਹ ਜਿਹੜਾ ਹੈ ਉਹਨਾਂ ਦੀ ਨਾਭੀ ਨੂੰ ਲੱਗ ਜਾਂਦਾ। ਇਸੇ ਤਰ੍ਹਾਂ ਜਿਹੜਾ ਮਿਰਗ ਹੈ ਫੇਰ ਇਸ ਨੂੰ ਪਤਾ ਲੱਗਦਾ ਉਹ ਮੁੱਲੋਂ ਭੁੱਲਿਆ ਦੁੱਖ ਸਹਿ ਜਮਾਣਾ, ਇਹ ਜਿਹੜਾ ਬੇਮੁਖ ਭਾਵ ਪਰਮੇਸ਼ਰ ਤੋਂ ਬੇਮੁਖ ਹੋਇਆ। ਫਿਰ ਨਾਮ ਦੀ ਕਦਰ ਨਹੀਂ ਸਤਸੰਗ ਜੀ, ਸਾਰੀ ਜ਼ਿੰਦਗੀ ਜੋ ਕੁਛ ਇਕੱਠਾ ਕੀਤਾ ਉਹਦਾ ਕੌਡੀ ਮੁੱਲ ਵੀ ਨਹੀਂ ਪੈਣਾ। ਮਨ ਵਿੱਚ ਸੋਚਦਾ ਮੈਂ ਆਹ ਬਣਾ ਲਿਆ, ਆਹ ਕਰ ਲਿਆ, ਆਹ ਕਰ ਲਿਆ, ਕਦੀ ਸੋਚਿਆ ਹੈ? ਜਦੋਂ ਆਇਆ ਸੀ ਸੰਸਾਰ ਤੇ ਮੁੱਠੀ ਮੀਟ ਕੇ ਆਇਆ ਸੀ, ਜਦੋਂ ਸੰਸਾਰ ਤੋਂ ਜਾਣਾ ਹੱਥ ਅੱਡ ਕੇ ਚਲੇ ਜਾਣਾ ਹੈ। ਕਬੀਰ ਇਹ ਤਨ ਜਾਏਗਾ ਸਕੋ ਤਾਲੇ ਹੋ ਬੇਹੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲਾਖ ਕਰੋੜ। ਲੱਖਾਂ ਕਰੋੜਾਂ ਦੇ ਮਾਲ ਸੰਸਾਰ ਤੋਂ ਖਾਲੀ ਹੱਥ ਸਾਧ ਸਿੰਘ ਜੀ ਚਲੇ ਗਏ ਹਨ। ਜੋ ਕੁਛ ਇਕੱਠਾ ਕੀਤਾ ਸੀ ਇੱਥੇ ਹੀ ਰਹਿ ਗਿਆ। ਨਾਮ ਤੋਂ ਬਗੈਰ ਜਿਹੜੇ ਇਸ ਸੰਸਾਰ ਦੇ ਸੁਖ ਹਨ ਇਹ ਵੀ ਦੁੱਖ ਰੂਪ ਹੋ ਜਾਂਦੇ ਸਾਧਸੰਗ ਜੀ, ਕਿਉਂਕਿ ਸੁਖ ਤੇ ਨਾਮ ਵਿੱਚ ਹੈ। ਨਾਮ ਦੀ ਇਸ ਨੂੰ ਸੋਝੀ ਨਹੀਂ, ਇਸ ਦੀ ਹਾਲਤ ਐਵੇਂ ਹੈ ਜਿਵੇਂ ਅਣਜਾਣ ਬੰਦਾ ਕੌਡੀਆਂ ਇਕੱਠੀਆਂ ਕਰੀ ਜਾਵੇ। ਲਾਲ ਕੋਲ ਪਿਆ ਹੈ, ਉਸਦਾ ਧਿਆਨ ਹੀ ਨਹੀਂ। ਸੋ ਅੱਜ ਇਸੇ ਤਰ੍ਹਾਂ ਕਿਸੇ ਨੇ ਦੋ ਮੂੜੀਆਂ ਕੀਮਤ ਪਾਈ, ਕਿਸੇ ਨੇ ਸਵਾ ਸਿਰ ਮਠਿਆਈ, ਕਿਸੇ ਨੇ ਦੋ ਗਜ ਕੱਪੜਾ, ਸਾਸਰਾਏ ਨੇ 100 ਰੁਪਿਆ ਦਰਸ਼ਨੀ ਪੇਟਾ ਰੱਖੀ ਹੈ, ਔਰ ਨਾਲ ਬੜੇ ਨਿਮਰਤਾ ਨਾਲ ਪੁੱਛਿਆ ਕਿ ਭਾਈ ਮਰਦਾਨਾ ਜੀ ਇਹ ਲਾਲ ਤੁਹਾਨੂੰ ਕਿੱਥੋਂ ਮਿਲਿਆ? ਭਾਈ ਮਰਦਾਨਾ ਜੀ ਕਹਿਣ ਲੱਗੇ ਇਹ ਲਾਲ ਗੁਰੂ ਨਾਨਕ ਸਾਹਿਬ ਨੇ ਦਿੱਤਾ। ਇਕਦਮ ਗੁਰੂ ਨਾਨਕ ਸਾਹਿਬ ਦਾ ਨਾਂ ਸੁਣ ਕੇ ਬੜਾ ਹੈਰਾਨ ਵੀ ਹੋਇਆ, ਖੁਸ਼ ਵੀ ਹੋਇਆ। ਗੁਰੂ ਨਾਨਕ ਸਾਹਿਬ, ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੂੰ ਨਾਨਕ ਨਿਰੰਕਾਰੀ ਕਹਿੰਦੇ ਨੇ, ਕਹਿੰਦੇ ਹਾਂ। ਭਾਈ ਮਰਦਾਨਾ ਜੀ ਕਹਿੰਦੇ ਹਾਂ ਉਹੀ ਗੁਰੂ ਨਾਨਕ ਸਾਹਿਬ। ਕਹਿੰਦੇ ਕਿੱਥੇ ਨੇ? ਕਹਿੰਦੇ ਸ਼ਹਿਰ ਦੇ ਬਾਹਰ ਬੈਠੇ। ਭਾਈ ਮਰਦਾਨਾ ਜੀ ਤੁਸੀਂ ਚੱਲੋ, ਮੈਂ ਸੱਚੇ ਪਾਤਸ਼ਾਹ ਜੀ ਵਾਸਤੇ ਭੋਜਨ ਲਿਆਉਂਦਾ ਹਾਂ, ਮੇਵੇ ਲਿਆਉਂਦਾ। ਔਰ ਦੱਸੋ ਕਿੰਨੇ ਕੁ ਸਾਧੂ ਹਨ ਅੱਜ ਨਾਲ ਗੁਰੂ ਨਾਨਕ ਸਾਹਿਬ ਦੇ? ਭਾਈ ਮਰਦਾਨਾ ਜੀ ਕਹਿੰਦੇ ਕਈ ਕਈ ਵਾਰ ਤਾਂ 100-100 ਸਾਧੂ ਵੀ ਹੋ ਜਾਂਦਾ, ਪਰ ਅੱਜ ਅਸੀਂ ਤਿੰਨੇ ਹਾਂ, ਗੁਰੂ ਨਾਨਕ ਸਾਹਿਬ, ਭਾਈ ਬਾਲਾ ਤੇ ਮੈਂ। ਕਹਿੰਦੇ ਤੁਸੀਂ ਚੱਲੋ, ਮੈਂ ਆਇਆ। ਅਦਰੱਕੇ ਨੂੰ ਕਹਿਣ ਲੱਗੇ, ਬੇਟਾ ਅਦਰੱਕੇ, ਜਾ ਸਵੱਛ ਫਲ ਸਵੱਛ ਮਠਿਆਈ ਲਿਆ, ਭੋਜਨ ਤਿਆਰ ਕਰ, ਆਪਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਜਾਣਾ। ਇਧਰ ਭਾਈ ਮਰਦਾਨਾ ਜੀ 100 ਰੁਪਇਆ ਤੇ ਲਾਲ ਲੈ ਕੇ ਚਲਾ ਜਾਂਦਾ। ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਮੱਥਾ ਟੇਕਿਆ, 100 ਰੁਪਇਆ ਵੀ ਰੱਖ ਦਿੱਤਾ, ਲਾਲ ਵੀ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਮੁਸਕਰਾ ਕੇ ਕਹਿੰਦੇ, ਭਾਈ ਮਰਦਾਨਾ, ਤੂੰ 100 ਰੁਪਇਆ ਵੀ ਲਿਆਇਆ, ਲਾਲ ਵੀ ਲਿਆਇਆ, ਸੱਚੇ ਪਾਤਸ਼ਾਹ ਤੁਹਾਡੀਆਂ ਤੁਸੀਂ ਜਾਣੋ, ਮੈਂ ਕੀ ਜਾਣ ਸਕਦਾ? 10 ਮਰਦਾਨਾ ਇੰਨਾ ਸਮਾਂ ਕਿਉਂ ਲਾਇਆ? ਸੱਚੇ ਪਾਤਸ਼ਾਹ ਕਿਸੇ ਨੂੰ ਕਦਰ ਹੀ ਨਹੀਂ। ਇੱਕ ਨੇ 2 ਮੂਲੀਆਂ ਕੀਮਤ ਪਾਈ, ਇੱਕ ਨੇ 1.25 ਸਿਰ ਮਠਿਆਈ, ਇੱਕ ਨੇ 2 ਗਜ ਕੱਪੜਾ। ਭਾਈ ਮਰਦਾਨਾ ਉਹਨਾਂ ਨੂੰ ਸਮਝਾ ਦੇਣਾ ਸੀ। ਸੱਚੇ ਪਾਤਸ਼ਾਹ ਲੱਖ ਸਮਝਾਇਆ, ਜਿੰਨਾ ਮੈਂ ਸਮਝਾਉਂਦਾ ਸੀ ਉਨਾ ਹੀ ਆਪਣੇ ਮੱਥੇ ਨੂੰ ਉਂਗਲਾਂ ਮਾਰ ਮਾਰ ਘੁਮਾਉਂਦੇ ਸੀ ਕਿ ਇਹ ਬੜਾ ਅਣਜਾਣ ਬੰਦਾ ਆ ਗਿਆ, ਇਹ ਵੱਟੇ ਨੂੰ ਲਾਲ ਆਖੀ ਜਾਂਦਾ। ਭਾਈ ਮਰਦਾਨਾ ਫਿਰ ਸਾਸ ਰਾਏ ਨੂੰ ਕਿੰਨਾ ਸਮਝਾਇਆ, ਸੱਚੇ ਪਾਤਸ਼ਾਹ ਸਾਸ ਰਾਏ ਨੂੰ ਤੇ ਸਮਝਾਉਣ ਦੀ ਲੋੜ ਨਹੀਂ ਪਈ। ਹੁਣ ਤੇ ਦੇਖਦਿਆਂ ਸਰ ਮੱਥਾ ਟੇਕਿਆ, 100 ਰੁਪਇਆ ਦਰਸ਼ਨੀ ਭੇਟਾ ਦਿੱਤੀ ਹੈ, ਤੇ ਹੁਣ ਦਰਸ਼ਨ ਕਰਨ ਵਾਸਤੇ ਵੀ ਆ ਰਹੇ। ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਮਰਦਾਨਾ ਦੇਖ, ਇੱਕ ਪਾਸੇ ਬੇਕਦਰੇ, ਇੱਕ ਪਾਸੇ ਕਦਰਦਾਨ। ਜਿਹੜੇ ਬੇਕਦਰੇ ਹੈ ਉਹਨਾਂ ਨੇ ਇਹਦੀ ਸਾਰ ਨਹੀਂ ਸਮਝੀ, ਇਹਦੀ ਕੀਮਤ ਨਹੀਂ ਪਾਈ, ਇਹਨੂੰ ਵੱਟਾ ਸਮਝਦੇ ਰਹੇ ਹੈ। ਤਾਂ ਹੀ ਤਾਂ 2 ਮੂਲੀਆਂ 1.25 ਸਿਰ ਮਠਿਆਈ ਔਰ 2 ਗਜ ਕੱਪੜਾ, ਕਿਉਂਕਿ ਉਹਨਾਂ ਨੂੰ ਕਦਰ ਨਹੀਂ। ਇੱਕ ਵਾਰੀ ਬਜ਼ੁਰਗਾਂ ਨੇ ਦੱਸਿਆ, ਇੱਕ ਬਹੁਤ ਕੀਮਤੀ ਘੋੜੀ ਸੀ, ਉਹ ਨਗਰ ਦੇ ਵਿੱਚ ਆ ਗਈ। ਤਾਂ ਜਿਹੜਾ ਉਹਦਾ ਮਾਲਕ ਸੀ ਉਹਨੇ ਦੇਖਿਆ 100-150 ਬੰਦਾ ਬੈਠਾ, ਕਹਿੰਦੇ ਭਈ ਆਹ ਘੋੜੀ ਵੇਚਣੀ ਹੈ। ਕਹਿਣ ਲੱਗਾ ਹਾਂ। ਕਹਿਣ ਲੱਗੇ ਕਿੰਨੇ ਪੈਸੇ ਲੈਣੇ? ਕਹਿਣ ਲੱਗਾ ਮੈਂ ਤਾਂ ਇਹਦੇ ਪੈਸੇ ਬਹੁਤ ਲੈਣੇ ਹੈ, ਮੈਂ ਤਾਂ ਇਹਦੇ 80 ਰੁਪਏ ਲੈਣੇ ਹੈ। ਹੁਣ ਘੋੜੀ ਜਿਹੜੀ ਸੀ ਉਸ ਵੇਲੇ ਵੀ 1000 ਦੀ ਸੀ। ਉਹ ਜਿਹੜੇ ਬੈਠੇ ਸੀ ਕਹਿਣ ਲੱਗੇ, ਲੈ 80 ਰੁਪਏ ਮੰਗਦਾ, 20-30 ਰੁਪਏ ਮੰਗੇ ਤਾਂ ਗੱਲ ਵੀ ਹੈ। ਕਿਸੇ ਨੂੰ ਪਤਾ ਲੱਗਾ ਕਿ ਜੋ ਫਲਾਣਾ ਆਦਮੀ ਹੈ ਉਹਦੀ ਘੋੜੀ ਹੈ, 80 ਰੁਪਏ ਮੰਗ ਰਿਹਾ। ਕਹਿੰਦੇ ਇਹ ਗੱਲ ਹੋ ਨਹੀਂ ਸਕਦੀ, ਇਹ ਨਹੀਂ ਗੱਲ ਹੋ ਸਕਦੀ। ਕਹਿੰਦੇ ਨਹੀਂ, 80 ਰੁਪਏ ਮੰਗੇ ਉਹਨੇ। ਕਹਿੰਦੇ ਚਲੋ ਦੇਖਦੇ ਹਾਂ। ਜਿਸ ਵੇਲੇ ਉੱਥੇ ਪਹੁੰਚੇ ਕਹਿਣ ਲੱਗੇ, ਕਿਉਂ ਜੀ ਤੁਸੀਂ ਘੋੜੀ ਵੇਚਦੇ ਹੋ? ਕਹਿੰਦੇ ਨਹੀਂ। ਕਹਿੰਦੇ ਹੁਣੇ ਤੇ ਆ ਸਾਰੇ ਕਹਿ ਲੈਗੇ ਤੂੰ ਵੇਚਦਾ ਸੀ, ਤੂੰ ਕਿਹਾ ਨੀ ਮੈਂ 80 ਰੁਪਏ ਲੈਣੇ? ਕਹਿਣ ਲੱਗਾ ਮੈਂ ਤਾਂ ਤੁਹਾਨੂੰ ਦੇਖ ਰਿਹਾ, ਪਹਿਲਾਂ ਦੇਖ ਲਿਆ, ਤੁਹਾਨੂੰ ਪਤਾ ਹੀ ਨਹੀਂ ਇਹਦਾ, ਤਾਂ ਮੈਂ 80 ਰੁਪਏ ਮੰਗੇ ਹੈ। ਆ ਜਿਹੜਾ ਹੁਣ ਆਇਆ ਹੈ ਇਹਨੂੰ ਪਤਾ ਇਹਦੀ ਕੀਮਤ ਦਾ, ਵੀ ਇਹ ਘੋੜੀ ਕਿਵੇਂ ਸਾਡਾ ਸਾਥ ਦਿੰਦੀ ਹੈ ਔਖੇ ਸੌਖੇ ਵੇਲੇ ਹਰ ਥਾਂ। ਇਹ ਜਾਣਦਾ ਹੈ ਸਾਧ ਸਿੰਘ ਜੀ, ਆਮ ਛੋਟੀਆਂ ਛੋਟੀਆਂ ਚੀਜ਼ਾਂ ਦੀ ਵੀ ਕਦਰ ਨਹੀਂ ਮਨੁੱਖ ਨੂੰ ਹੁੰਦੀ। ਲਾਲ ਦੀ ਕਦਰ ਕੀ ਹੋਣੀ ਹੈ? ਨਾਮ ਰੂਪੀ ਲਾਲ ਦੀ ਕਦਰ ਕਿਸਨੇ ਕਰਨੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਮਰਦਾਨਾ, ਜਿਵੇਂ ਲਾਲ ਦੀ ਕਦਰ ਸਾਲਸਰਾਏ ਨੂੰ ਹੈ, ਇਸ ਤਰ੍ਹਾਂ ਜਿਹੜਾ ਨਾਮ ਰੂਪੀ ਲਾਲ ਹੈ ਨਾ, ਇਹਦੀ ਕਦਰ ਪਰਮੇਸ਼ਰ ਦੇ ਪਿਆਰਿਆਂ ਨੂੰ ਹੈ, ਸੰਸਾਰਕ ਬੰਦਿਆਂ ਨੂੰ ਨਹੀਂ। ਸੰਸਾਰਕ ਬੰਦਾ ਜਿਹੜਾ ਸਾਰੀ ਜ਼ਿੰਦਗੀ ਲੰਘ ਜਾਂਦੀ, ਸਾਧ ਸਿੰਘ ਜੀ ਆਉਂਦਾ ਤੇ ਸੰਸਾਰ ਤੇ ਨਾਮ ਜਪਣ ਵਾਸਤੇ ਹੀ ਹੈ, ਨਾਮ ਦਾ ਵੰਡ ਕਰਨ ਵਾਸਤੇ ਹੀ ਆਉਂਦਾ, ਪਰ ਵਿਰਲੇ ਕਰਦੇ ਨੇ ਸਾਧ ਸਿੰਘ। ਕਿਨ ਹੀ ਵਣਜਿਆ ਕਰ ਸੀ ਤਾਂਬਾ, ਕਿਨ ਹੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਇਹ ਸੰਸਾਰ ਜਿਹੜਾ ਹੈ ਨਾ, ਇਹ ਵਪਾਰ ਕਰਦਾ ਕੱਚ ਦਾ, ਰੱਬ ਦੇ ਪਿਆਰੇ ਸੱਚ ਦਾ ਵਪਾਰ ਕਰਦੇ। ਇਹ ਵਪਾਰ ਵਿਰਲਾ ਵਪਾਰ ਹੈ, ਵਿਰਲੇ ਹਨ ਸਾਧ ਸਿੰਘ ਜੀ, ਬਾਕੀ ਤਾਂ کٹ دے وپاری بڑے تھے ترے پھر دے رہے ورلے ورلے نے وپاری تیرے نام دے نام تو بغیر رہ نہیں سکتے آنکھاں جیما وسرے مر جاؤ آنکھاں اوکھا سچا ورلے ہنسا سے ایک واری بخت سجو جی ترے جاندے چٹے کپڑے پائے ہوئے ہے گرمیاں دا سما سی ہاتھ چھتری لئی ہوئی اگے ایک بلڈنگ بن رہی سی اتھے ٹھیکیدار ہے اور بلڈنگ بنا رہے نے مزدور لگے ہوئے نے راج لگے ہوئے نے تو جس ویلے سارے نے دیکھا کہ لگے آپ تو ایویں کھپ کھپ مر جانے ایویں آ موج ہے سنت بندی بھگت بندی آرام نال چٹے کپڑے چھتری کول ہے کتے کپڑے نو داغ نہیں لگنا چنگا کھانا مالا فیری جانی آپا تے ایویں ہی ہیں اس طرح دیا گلاں کر دے بھگت جی نے سن لیا اور جڑا ٹھیکیدار سی اس نو کہن لگے آ جنے اتھے لگے ہوئے ہیں بلڈنگ بناونا انہاں سارے دی میں لوڑ ہے ایک دن واسطے بھگت جی کی کام کراونا ہے کہندے کام کوئی نہیں کراونا بس اشنان کر کے آ جن چٹے کپڑے پا کے انہاں نو ڈبل جڑی ہے مزدوری دیتی جائے گی اور ودیا کھانا دیتا جائے گا پکا بھوجن مٹھیائیاں کہتے آتا موجا بن گیا دن نشچت ہو گیا سارے آ گئے پک جی کہہ لگے دیکھو بھائی سنت بن دی بڑی موج ہے چٹے کپڑے پاؤنے ہاتھ چھتری ایویں تسی لبڑے تبڑے رہندے ہو آ کام کریا کرو آ دیکھو تواڈے کھان واسطے آ بھوجن تیار ہے ہن تسی آ پرونٹھے مکھن لسی آ چھک لو مٹھیائیاں بھی تیار ہو رہی ہیں اور مزدوری بھی تانوں دگنی دیتی جائے گی کہندے بھگت جی کام کی کرنا ہے بھگت جی کہندے بڑا سوکھا کام ہے آ مالا پھڑ لو جویں کہندے سی نا چٹے کپڑے پا لینے مالا پھیر چھڑنی ویلیاں کھا لینی ہیں کہندے بس آرام نال سب کچھ کھان پین ملے گا آ مالا پھیرنی ہے کھلی جگہ چ بٹھا دیتا سارے نو دس دس پندرہ پندرہ فٹ دی وت تے اور کیا دیکھو تواڈے واسطے دوپہر واسطے بھی پکا بھوجن جڑا تیار ہو رہا مٹھیائیاں تیار ہو رہی آ مالا لے لو ادھے نال سمال نو جس نام یاد کر دے ہو من کے پھیری جاؤ پر ایک شرط ہے ایک تو تہن نیند نہیں آنی چاہی دی ایک تسی اکھا نہیں کھولنی ادھر جھاکنا نہیں آس گل بات نہیں کرنی اور مزدوری جیڑی ہے وہ تہنوں دونی دیتی جائے گی پہلا تو بڑے خوش ہو گئے سارے بیٹھ کے مالا ہاتھ چ پھڑ لیا جیسے ہوں اکھا میٹیاں اندر تے جنگ لگا ہویا ساتھ سنگ دی جنہیں کدی اکھا میٹیاں ہی نہیں اندر من جڑیا ہی نہیں وہ حال تو آپ جاننے ہی ہے پھر کی ہوں ساتھ سنگ جہاں من چکاگر ہے وہ سمے کا پتا ہی نہیں لگتا وہ بارے تے ایسا جی سنت بابا کرم سنگھ جی مہاراج آپ جی ایک چری دے پاپ چارے دے کھیت چ بیٹھ گئے جیوں بیٹھے ست چڑی ادھرلے پاسے فوج دے وچ بابا جی کتھے گئے لبدے نہیں پٹھانی علاقہ سی اتھوں تک خیال آ گیا کہ بابا جی دے اتے تاں کسے نے وار کر دیتا ہونا ہے تاں قریب ٹائی مہینے تین مہینے نکل گئے جیڑا مالک سی کھیت دا او سات سنگ جی چارا کٹدا کٹدا جس ویلے اگے آیا دیکھ کے ڈر گیا یہ جیوندا ہے یا ختم ہے ہے تا کوئی فوجی اس نے دسیا جا کے فوجیاں نو تہاڈا ایک فوجی میرے کھیت وچ بیٹھا ہے او دے بستر جڑے نے او وی پھڑ چکے ہے بیٹھا یہ نہیں پتا جیوندا ہے کہ جا ختم ہو چکا ہے ہن مہاپرش جڑے سی سات سنگت جی ایسے نند وچ بیٹھے جتھے دیش کال وستو تین چیزاں تو اوپر دیش دا مطلب اس جگہ دا پتہ نہ رہنا میں کتھے بیٹھا ہاں کال دا مطلب سمے دا پتہ نہ رہنا کنا سما ہو گیا ہے وستو دا مطلب اے شریر تو اوپر انہاں بارے بانی وچ ایسا ذکر آندا ہے
اٹھے پیر سمادی لگی رہندی دادا تیرے پیاریاں دی پیر سمادی لگی رہندی ہے دادا تیرے پیاریاں دی
پاسے ساز سنگت جنہ نے مالا فڑیاں نا تے جدو اکھاں میٹیاں تے تین منٹ بھی اوکھے ہو گئے تین منٹ بھی ایک دوسرے وال چاک دے ایک ہی بنے اج فس کے کیوں اندر تے مہا بھارت دا جد چھڑیا ہوئے تے ایک پاسے تین مہینے ہو گئے نے دیش کال وستو تو اوپر تے پھر مہا پرشاں نے سرت اتاری سنت بابا کرم سنگھ سنت مہا پرش رارا صاحب والے جس ویلے بھگتی کردے سمن کردے امرت ویلے بیٹھتے ریتے ہویا کردے سی اس علاقے وچ رارا صاحب دے آگے اپنے پیارے مہاپرش دسیا کردے کہ جدوں پوہ ماگ دے دن ہندے اس ویلے نہر دے کنڈے اشنان کروا کے بٹھا دینا ایتھوں تک کہ جس نے فٹافٹ اپنے بٹن لالے لگ کے نہیں تے ہاتھ تھر جاندے سی اور جے کسی نو نیند آنی اودا تھلے نہر وچ گوتا لگنا گیانی میر سنگھ جی مہاپرش دسیا کردے کہندے ساڈے تو سینئر سن گیانی میر سنگھ انہاں نے نو رتن پستک لکھی ہے مہاپرشاں دی بہت ودوان سن رتوارا صاحب بھی گیانی میر سنگھ جی آئے سن کرشیتر والے ہن تک کئی سال ہو گئے چڑھائی کر گئے اور انہاں سمیاں دے اندر بندگی کردے 121 کی پاٹھ جب جی صاحب دے کر دے ساتھ سن اپنے ماں پرش کہندے ساڈے تو سینئر پہلا آئے سن دیکھو تے کہندے ایک بار ایسا ہویا انہوں نیند آ رہی سی تاں ماں پرشاں نے کنڈے تے بٹھایا ہویا تین وار گیانی میر سنگھ جی تھلے پانی وچ ڈگے اور ایویں نہیں ساتھ سنگھ جی بندگی سیون بھجن یہ مہاپرش سنسار تے آئے اسے کر کے ہے کہ بھی سیوا کو دوئے پلے ایک سنت ایک رام رام جو داتا مکت کو سنت جپاوے نام آج کل سما بدل گیا ہے ایک مہاپرش بچن کا رہے سی اسٹیج تے کہندے آج کل تا ڈیریا دیا دالا ہی ٹیسٹ کرتے ہیں تڑکے والی دال کتنے بنتی ہے کتنے چنگیاں گڈیاں ہن وہ گلاں تاں بہت ساسنگ دور ہو گئیاں سیوا بھاو نمرتا سہنشیلتا بچن مہاپرش کچھ بھی کہن سہنا بڑا اوکھا ہے ساسنگ ہن تاں سب کچھ اس دے الٹ ہو گیا ہے جدو سنت مہاراج جی تپسیا کردے آو چاہے سردی تاں جے گرمی تاں امرت ویلے بیٹھ دے اور جڑی ریتا سی سہج سہج تپ جانی اور پتہ ہی نہیں کنی ریتا گرم ہے ساری دوپہر اتوں دی لنگ جانی ساسنگ کنی بندگی کیتی ہے کنی بھگتی کیتی ہے ساسنگ وہ تو اس آنند وچ نے دیش کال وستو تو اپر ہویا کر دے نے پتہ ہی نہیں کیڑی جگہ ہے اور سمے دا کوئی پتہ نہیں اے شریر تو بھی وہ اوپر ہاں تا کیونکہ وہ شریر وچ رہندے ہویاں بھی آتمک منڈل دے واسی ہویا کردے بیٹھے نے چاہے مرگ جڑے ہن شریر نو کھہ کھہ کے لنگن تا بھی کوئی پتہ نہیں ساسنگ جی انہاں نو لگدا دوسرا پاسا انہاں دا ہے جنہاں دا کدی من جڑیا ہی نہیں ساس اج مالا پھڑاتی ہیں بھگت شاہ جڑی ہن من وچ ہے کہ مزدوری بھی دگنی ملنی ہے اگے تا دن جھٹ لنگ جاندا سی اج تا دوپہر ہی نہیں آندی سوچدے چلو کم سے کم دوپہر دی مٹھائی کھا کے جاواں گے ادھر بھگ جی کہندے سنت بن دی بڑی موج ہے چٹے کپڑے چھتری ہاتھ چنگا کھانا چنگا پہننا بھائی آ تسی تے ہی کام کرو ایویں لگے رہندے ہو لبڑے تبڑے رہندے تا چاکو نہ پائے تا ਅੱਖਾਂ ਨਹੀਂ ਖੋਲਣੀਆਂ, ਗੱਲਾਂ ਨਹੀਂ ਕਰਨੀਆਂ। ਹੁਣ ਬੜਾ ਔਖਾ ਹੋ ਗਿਆ ਸਾਸ, ਹੁਣ ਜਿਨ੍ਹਾਂ ਦਾ ਤਾਂ ਮਨ ਚ ਇਕਾਗਰ ਹੁੰਦਾ ਉਹ ਤਾਂ ਆਨੰਦ ਵਿਚ, ਜਿਨ੍ਹਾਂ ਦਾ ਕਦੀ ਮਨ ਜੁੜਿਆ ਹੀ ਨਹੀਂ ਉਨ੍ਹਾਂ ਵਾਸਤੇ ਤਾਂ ਇਕ ਮਿੰਟ ਵੀ ਜਿਹੜਾ ਹੈ ਉਹ ਬਹੁਤ ਔਖਾ ਹੋ ਜਾਂਦਾ। ਅੱਧਿਆਂ ਨੇ ਤਾਂ ਥੋੜੇ ਮਿੰਟਾਂ ਬਾਅਦ ਹੀ ਮਾਲਾ ਰੱਖ ਦਿੱਤੀਆਂ, ਭਗਤ ਜੀ ਸਾਨੂੰ ਖਿਮਾ ਕਰੋ, ਸਾਨੂੰ ਉਹੀ ਕੰਮ ਚੰਗਾ ਹੈ। ਕਈ ਦੁਪਹਿਰ ਦੀ ਉਡੀਕ ਕਰਦੇ ਐ, ਅੱਜ ਦੁਪਹਿਰ ਨਹੀਂ ਆ ਰਹੀ, ਗੱਲ ਕਿ ਸਭ ਨੇ ਮਾਲਾ ਰੱਖ ਕੇ ਖਿਮਾ ਮੰਗੀ ਕਿ ਸਾਨੂੰ ਉਹੀ ਮਜ਼ਦੂਰੀ ਚੰਗੀ ਹੈ। ਕਹਿਣਾ ਸੁੱਖ ਹੈ, ਆਖਣ ਔਖਾ, ਸੱਚਾ ਨਾ ਕਹਿਣਾ ਤਾਂ ਬੜਾ ਸੌਖਾ ਹੈ, ਪਰ ਕਰਨਾ ਜਿਹੜਾ ਹੈ ਸਤਸੰਗ ਜੀ, ਇਹ ਤਾਂ ਵਿਰਲਿਆਂ ਦੇ ਹਿੱਸੇ ਵਿਚ ਹੈ। ਇਹ ਵਪਾਰ ਵਿਰਲਾ ਵਪਾਰ ਹੈ, ਆਮ ਆਦਮੀ ਤਨ ਕਰਕੇ ਪਾਰੇ ਤੋਂ ਪਾਰਾ ਕੰਮ ਕਰ ਸਕਦਾ ਹੈ। ਆਮ ਤੁਸੀਂ ਦੇਖੋ, ਜਿੰਨੇ ਆਪਾਂ ਬੈਠੇ ਹਾਂ, ਦਿਨ ਰਾਤ ਬੰਦਾ ਦੌੜਿਆ ਫਿਰਦਾ, ਦੇਖੋ ਆਹ ਵੀ ਕਰ ਲਈ, ਆਹ ਵੀ ਕਰ ਲਈ, ਪਰ ਜਿੱਥੇ ਗੱਲ ਨਾਮ ਜਪਣ ਦੀ ਆਉਂਦੀ ਹੈ ਉਸ ਵੇਲੇ ਦੇਖ ਲਓ ਕੀ ਹਾਲ ਹੁੰਦਾ। ਉਹਦੇ ਵਾਸਤੇ ਸਮਾਂ ਹੀ ਨਹੀਂ। ਜੇ ਸਮਾਂ ਹੈ, ਨੀਂਦ ਕਹਿੰਦੇ ਆਉਂਦੀ ਹੈ, ਪਾਪ ਕਦਰ ਹੀ ਨਹੀਂ ਸਤਸੰਗ ਦੀ। ਥੋੜਾ ਜਿਹਾ ਟਾਈਮ ਜੇ ਬੈਠਦਾ ਹੈ ਉਹ ਵੀ ਉਸ ਨੂੰ ਬੜਾ ਔਖਾ ਹੋ ਜਾਂਦਾ ਹੈ, ਇਹ ਟਾਈਮ ਕਦੋਂ ਮੁੱਕੇਗਾ। ਸੋ ਇਸ ਕਰਕੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਕਦਰਦਾਨ ਹਨ, ਉਹ ਤਾਂ ਇੱਕ ਇੱਕ ਸਵਾਸ ਲੇਖੇ ਵਿੱਚ ਲਾਉਂਦੇ। ਇਹਦਾ ਮਤਲਬ ਇਹ ਨਹੀਂ ਕਿ ਹਰ ਵੇਲੇ ਅੱਖਾਂ ਮਿੱਟੀ ਰੱਖਦੇ ਨੇ, ਨਹੀਂ, ਅੱਖਾਂ ਖੁੱਲਿਆ ਵੀ ਉਹਨਾਂ ਦੀ ਸਮਾਧੀ ਲੱਗੀ ਰਹਿੰਦੀ ਹੈ। ਉਹ ਅੰਦਰੋਂ ਸਾਧਸਿੰਘ ਜੀ ਹਮੇਸ਼ਾ ਹਰ ਵੇਲੇ ਅੰਦਰੋਂ ਜੁੜੇ ਰਹਿੰਦੇ ਨੇ। ਸੋ ਦੂਸਰਾ ਪਾਸਾ ਹੈ ਬੇਕਦਰਿਆਂ ਦਾ। ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਮਰਦਾਨਾ, ਜਿਨ੍ਹਾਂ ਨੂੰ ਕਦਰ ਹੈ ਸਾਸ ਰਾਏ ਵਾਂਗੂ, ਉਹ ਤਾਂ ਇੱਕ ਸਵਾਸ ਵੀ ਖਾਲੀ ਨਹੀਂ ਜਾਣ ਦਿੰਦੇ। ਦੂਸਰਾ ਸੰਸਾਰ ਬੇਕਦਰਿਆਂ ਦਾ ਹੈ, ਲਕਸ ਪੁਜਾਈਏ ਨਹੀਂ ਸਮਝਦੇ। ਇਹਨਾਂ ਨੂੰ ਸਾਸ ਰਾਏ ਆ ਗਿਆ, ਦਰੱਕਾ ਆ ਗਿਆ, ਸਵੱਛ ਫਲ ਹਨ, ਮਠਿਆਈ ਹੈ, ਭੋਜਨ ਤਿਆਰ ਕਰਕੇ ਲਿਆਂਦਾ, ਨਮਸਕਾਰ ਕੀਤੀ, ਮੱਥਾ ਟਿਕਿਆ, ਸੱਚੇ ਪਾਤਸ਼ਾਹ ਧੰਨ ਭਾਗ ਹਨ, ਆਪ ਜੀ ਦੇ ਦਰਸ਼ਨ ਹੋਏ, ਆਪ ਜੀ ਦਾ ਮਿਲਾਪ ਹੋਇਆ। ਕਿਉਂਕਿ ਇਹ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਬਿਨ ਸਤਿਗੁਰੂ ਨਾਮ ਨਾ ਪਾਈਐ ਬੁੱਝੋ ਕਰ ਵਿਚਾਰ, ਨਾਨਕ ਪੂਰਾ ਭਾਗ ਸਤਿਗੁਰ ਮਿਲੈ, ਸੁਖ ਪਾਏ ਜੋ ਵਿਚਾਰ। ਮੇਲਾ ਪੂਰਿਆ ਗੁਰਾਂ ਦਾ ਹੋਵੇ, ਮੇਲਾ ਪੂਰਿਆ ਪੂਰਿਆ ਗੁਰਾਂ ਦਾ ਹੋਵੇ, ਸੁੱਤੇ ਜਦੋਂ ਭਾਗ ਜਾਗਦੇ ਸੰਗਤੇ ਸੰਗਤੇ, ਸੁੱਤੇ ਜਦੋਂ ਭਾਗ ਜਾਗਦੇ ਮੇਲਾ ਪੂਰਿਆ
ਪੂਰਿਆ ਗੁਰਾਂ ਦਾ ਹੋਵੇ, ਮੇਲਾ ਪੂਰਿਆ ਪੂਰਿਆ ਗੁਰਾਂ ਦਾ ਹੋਵੇ, ਸੁੱਤੇ ਜਦੋਂ ਭਾਗ ਜਾਗਦੇ।
ਆਸ ਰਹਿ ਬਾਰ ਬਾਰ ਨਮਸਕਾਰ ਕਰ ਧੰਨ ਭਾਗ ਮੇਰੇ ਅੱਜ ਸਮਰੱਥ ਗੁਰੂ ਦੇ ਦਰਸ਼ਨ ਹੋਏ ਸੱਚੇ ਪਾਤਸ਼ਾਹ ਅੱਜ ਉਹ ਲਾਲ ਆਪ ਜੀ ਨੇ ਭਾਈ ਮਦਾਨਾ ਜੀ ਦੇ ਹੱਥ ਭੇਜਿਆ ਇਹ ਤਾਂ ਬਹੁ ਮੁੱਲਾ ਲਾਲ ਹੈ ਪਹਿਲੀ ਵਾਰ ਇਸ ਲਾਲ ਦੇ ਦਰਸ਼ਨ ਹੋਏ ਗੁਰੂ ਨਾਨਕ ਸਾਹਿਬ ਕਹਿੰਦੇ ਸਾਲਸਰਾਏ ਤੇਰੇ ਘਰ ਵਿਚ ਲਾਲ ਹਨ ਪਰ ਤੈਨੂੰ ਖਬਰ ਨਹੀਂ ਤੈਨੂੰ ਖਬਰ ਨਹੀਂ ਇਸ ਦਾ ਖਿਆਲ ਆਪਣੇ ਘਰ ਵਿਚ ਗਿਆ ਜਿਹੜਾ ਘਰ ਇੱਟਾਂ ਤੇ ਚੂਨੇ ਦਾ ਬਣਿਆ ਹੋਇਆ ਸੀ ਮੇਰੇ ਕੋਲ ਤਾਂ ਲਾਲ ਹੈ ਨਹੀਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਾਲਸਰਾਏ ਉਹ ਘਰ ਨਹੀਂ ਆ ਸਰੀਰ ਰੂਪੀ ਘਰ ਹੈ ਸਵਾਸਾਂ ਰੂਪੀ ਲਾਲ ਹਨ ਇਸ ਦੇ ਅੰਦਰ ਇਹ ਸਰੀਰ ਦੇ ਬੇਅੰਤ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਆਏ ਨੇ ਇਸ ਨੂੰ ਨਗਰ ਵੀ ਆਖਿਆ ਕਾਮ ਪਰੋ ਨਗਰ ਪੋ ਭਰਿਆ ਮਿਲ ਸਾਧੂ ਖੰਡਨ ਖੰਡਾ ਹੈ ਇਸ ਨੂੰ ਪਿੰਡ ਵੀ ਆਖਿਆ ਜੋ ਮੇਰਾ ਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਇਹਨੂੰ ਦੇਹ ਵੀ ਸਰੀਰ ਵੀ ਆਖਿਆ ਹੈ ਇਸ ਨੂੰ ਘਰ ਵੀ ਆਖਿਆ ਜੋਗ ਨਾ ਭਗਵੀਂ ਕੱਪਣੀ ਜੋਗ ਨਾ ਮੈਲੇ ਵੇਸ਼ ਨਾਨਕ ਘਰ ਬੈਠਿਆਂ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਮਾਰ ਕਹਿੰਦੇ ਆ ਸਰੀਰ ਰੂਪੀ ਘਰ ਹੈ ਆਪਾਂ ਵਿਚਾਰ ਕਰੀਏ ਘਰ ਦਾ ਮਤਲਬ ਕੀ ਹੁੰਦਾ ਜਿੱਥੇ ਆਪਾਂ ਰਹਿੰਦੇ ਹਾਂ ਛੱਪਰ ਹੈ ਕੱਚਾ ਮਕਾਨ ਹੈ ਚਾਹੇ ਇੱਟਾਂ ਦਾ ਹੈ ਚਾਹੇ ਕੋਠੀ ਹੈ ਅਸੀਂ ਕਹਿੰਦੇ ਇਹ ਸਾਡਾ ਘਰ ਹੈ ਇਸ ਦਾ ਮਤਲਬ ਆਪਾਂ ਘਰ ਵਿਚ ਰਹਿਣ ਵਾਲੇ ਹਾਂ ਅਸੀਂ ਆਪਣੇ ਆਪ ਨੂੰ ਘਰ ਸਮਝੀ ਬੈਠੇ ਬੜਾ ਭੁਲੇਖਾ ਹੈ ਸਾਧ ਇੰਨਾ ਵੱਡਾ ਭੁਲੇਖਾ ਜਿਵੇਂ ਕੋਠੀ ਵਿਚ ਰਹਿੰਦਾ ਹੋਇਆ ਕੋਈ ਕਹੀ ਜਾਏ ਮੈਂ ਮਕਾਨ ਹਾਂ ਮੈਂ ਘਰ ਹਾਂ ਉਹਨੂੰ ਅਸੀਂ ਕੀ ਕਹਾਂਗੇ ਤੂੰ ਮਕਾਨ ਨਹੀਂ ਤੂੰ ਮਕੀ ਹੈ ਤੂੰ ਰਹਿਣ ਵਾਲਾ ਹੈ ਘੋੜ ਸਵਾਰ ਕਹੀ ਜਾਏ ਮੈਂ ਘੋੜਾ ਹਾਂ ਉਹਨੂੰ ਅਸੀਂ ਸਮਝਾਵਾਂਗੇ ਤੂੰ ਘੋੜਾ ਨਹੀਂ ਤੂੰ ਸਵਾਰ ਹੈ ਇਹਦੇ ਉੱਤੇ ਕਾਰ ਦਾ ਡਰਾਈਵਰ ਕਹੀ ਜਾਏ ਮੈਂ ਕਾਰ ਹਾਂ ਗੱਡੀ ਹਾਂ ਅਸੀਂ ਉਹਨੂੰ ਅਣਜਾਣ ਸਮਝਾਂਗੇ ਇਹਨੇ ਕੁਝ ਖਾਧਾ ਹੋਇਆ ਇਸ ਨੇ ਇਹਦੀ ਸੋਝੀ ਮਾਰੀ ਹੈ ਕਿਉਂਕਿ ਜਦੋਂ ਆਦਮੀ ਕੁਝ ਖਾ ਲਵੇ ਐਸੀ ਚੀਜ਼ ਨਸ਼ਾ ਹੋਵੇ ਆਪਣੇ ਆਪ ਨੂੰ ਉਸ ਵੇਲੇ ਵੀ ਭੁੱਲ ਜਾਂਦਾ ਹੈ ਆਹ ਥੋੜੇ ਸਮੇਂ ਦੀ ਬਾਤ ਹੈ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਇੱਕ ਫੋਨ ਆਇਆ ਪਤਾ ਲੱਗਾ ਕਹਿੰਦੇ ਕਿ ਇੱਕ ਦੋ ਬੰਦਿਆਂ ਦੇ ਗਿੱਟੇ ਟੁੱਟ ਗਏ ਮੈਂ ਕਿਹਾ ਕੀ ਗੱਲ ਕੋਈ ਐਕਸੀਡੈਂਟ ਹੋ ਗਿਆ ਆ ਯੂਪੀ ਦੀ ਬਾਤ ਹੈ ਉੱਥੇ ਬੰਡੇ ਦੇ ਇਲਾਕੇ ਦੀ ਵੀ ਕੀ ਗੱਲ ਹੋਈ ਹੈ ਕਹਿੰਦੇ ਜੀ ਕੀ ਦੱਸੀਏ ਉਹ ਨੌਜਵਾਨ ਜਿਹੜੇ ਸੀ ਕਿਤੇ ਗਏ ਤੇ ਉਹਨਾਂ ਨੇ ਉਹ ਭੰਗ ਦੇ ਕਿਤੇ ਪਕੌੜੇ ਖਾ ਲਏ ਹੁਣ ਜਿਹਨੇ ਕਦੀ ਨਹੀਂ ਇਹੋ ਜਿਹੀ ਚੀਜ਼ ਖਾਧੀ ਹੁਣ ਤੇ ਇਕਦਮ ਚੜ ਜਾਂਦੀ ਭਾਈ ਉਹ ਭੰਗ ਤਾਂ ਉਹ ਹੁਣ ਰਾਤ ਨੂੰ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਉਹ ਸੜਕ ਦੇ ਖੰਭੇ ਲੱਗੇ ਸੀ ਖੰਭਿਆਂ ਦਾ ਪਰਛਾਵਾਂ ਸੜਕ ਤੇ ਪੈਂਦਾ ਕਹਿੰਦੇ ਭਾਈ ਨਾਲਾ ਆ ਗਿਆ ਛਾਲ ਮਾਰ ਮਾਰ ਕੇ ਟੱਪੀ ਜਾਂਦੇ ਅੱਗੇ ਦਰਖਤ ਦਾ ਪਰਛਾਵਾਂ ਸੀ ਉਹ ਸੀ ਬੜਾ ਚੌੜਾ ਕਹਿੰਦੇ ਹੁਣ ਤਾਂ ਬੜਾ ਔਖਾ ਹੋ ਗਿਆ ਕਹਿੰਦੇ ਪਿੱਛੋਂ ਦੌੜ ਦੌੜ ਕੇ ਛਾਲ ਮਾਰੀ ਦੇਖੋ ਦੌੜ ਦੌੜ ਕੇ ਛਾਲ ਤਾਂ ਉਹ ਸਾਰੇ ਹੀ ਵਾਰੀ ਵਾਰੀ ਨਾ ਪਿੱਛੋਂ ਦੌੜਦੇ ਐ ਵੀ ਨਾਲਾ ਹੈ ਤੇ ਪਤਾ ਨਹੀਂ ਕਿੰਨਾ ਕੁ ਡੂੰਘਾ ਭਾਈ ਛਾਲ ਮਾਰ ਕੇ ਟੱਪੋ ਉਹ ਪਰਛਾਵੇਂ ਨੂੰ ਨਾਲਾ ਸਮਝੀ ਜਾਂਦੇ ਪਿੱਛੋਂ ਦੌੜ ਦੌੜ ਕੇ ਛਾਲਾਂ ਮਾਰੀਆਂ ਹੁਣ ਸੜਕ ਤੇ ਡਿੱਗਦੇ ਐ ਉਹ ਦੋ ਤਿੰਨ ਦੇ ਗਿੱਟੇ ਟੁੱਟ ਗਏ ਸਾਧ ਸਿੰਘ ਜੀ ਆਹ ਹਾਲ ਹੈ ਇਸੇ ਤਰ੍ਹਾਂ ਹੀ ਇਹ ਜਿਹੜੀ ਮਾਇਆ ਹੈ ਨਾ ਇਹਦਾ ਵੀ ਨਸ਼ਾ ਬੰਦੇ ਨੂੰ ਚੜਿਆ ਮਾਇਆ ਨੇ ਭੁਲਾਇਆ ਆਪਣੇ ਆਪ ਦਾ ਪਤਾ ਹੀ ਨਹੀਂ ਛਾਲਾਂ ਮਾਰ ਮਾਰ ਕੇ ਸਾਰੀ ਜ਼ਿੰਦਗੀ ਇੱਕ ਵਾਰ ਨਹੀਂ ਪਤਾ ਨਹੀਂ ਨਿੱਤ ਗਿੱਟੇ ਚੜਾਉਂਦਾ ਅਹਿਸਾਸ ਪਤਾ ਹੀ ਨਹੀਂ ਆਇਆ ਤੇ ਸੰਸਾਰ ਤੇ ਨਾਮ ਜਪਣ ਵਾਸਤੇ ਹੈ ਮਾਇਆ ਦੇ ਨਸ਼ੇ ਵਿਚ ਚੂਰ ਹੋਇਆ ਪਿਆ ਹੈ ਕੂਬ ਸੁੱਤਾ ਪਿਆ ਭਾਈ ਬੁਰੀ ਹਾਲਤ ਦੀ ਹੋਈ ਸੋ ਹੁਣ ਕਾਰ ਦਾ ਡਰਾਈਵਰ ਜੇ ਕਹੇ ਕਿ ਮੈਂ ਕਾਰ ਹਾਂ ਗੱਡੀ ਹਾਂ ਅਸੀਂ ਕਹਾਂਗੇ ਨੇ ਕੁਛ ਖਾਧਾ ਹੋਇਆ ਇਹ ਭੁੱਲਿਆ ਹੋਇਆ ਫਿਰ ਉਹਨੂੰ ਸਮਝਾਉਂਦੇ ਤੂੰ ਕਾਰ ਗੱਡੀ ਨਹੀਂ ਤੂੰ ਇਸ ਦਾ ਡਰਾਈਵਰ ਹੈ ਚਲਾਉਣ ਵਾਲਾ ਹੈ ਇਸੇ ਤਰ੍ਹਾਂ ਆ ਸਰੀਰ ਰੂਪੀ ਘਰ ਹੈ ਇਹਦੇ ਵਿੱਚ ਆਪਾਂ ਰਹਿਣ ਵਾਲੇ ਹਾਂ, ਆਪਾਂ ਸਰੀਰ ਨਹੀਂ, ਆਪਾਂ ਸਰੀਰ ਦੇ ਵਿੱਚ ਰਹਿਣ ਵਾਲੇ। ਜਦੋਂ ਕੋਈ ਚੜ੍ਹਾਈ ਕਰ ਜਾਂਦਾ, ਪਰਿਵਾਰ ਰਿਸ਼ਤੇਦਾਰ ਉਹ ਸਾਰੇ ਇਕੱਠੇ ਹੁੰਦੇ, ਕੀ ਕਹਿੰਦੇ ਆ? ਕਦੀ ਕਹਿੰਦਾ ਕੋਈ ਫਲਾਣਾ ਸਿੰਘ ਆ ਰਿਹਾ? ਬਿਲਕੁਲ ਨਹੀਂ। ਕਹਿਣਗੇ ਉਹਦੀ ਬਾਡੀ ਆ ਰਹੀ ਹੈ, ਇਹਦਾ ਮਤਲਬ ਉਹਦੀ ਬਾਡੀ ਆ ਰਹੀ, ਉਹ ਨਹੀਂ ਆ ਰਿਹਾ। ਉਹ ਵਿੱਚ ਰਹਿਣ ਵਾਲਾ ਸੀ, ਜਿਹੜਾ ਦੇਖਦਾ ਸੀ, ਸੁਣਦਾ ਸੀ, ਬੋਲਦਾ ਸੀ, ਗੱਲਬਾਤ ਕਰਦਾ ਸੀ, ਸਰ ਉਹ ਚਲਾ ਗਿਆ। ਸੋ ਜੇਕਰ ਸਾਨੂੰ ਜ਼ਿੰਦਗੀ ਵਿੱਚ ਇੰਨੀ ਕੁ ਵੀ ਸਮਝ ਆ ਜਾਵੇ ਕਿ ਅਸੀਂ ਸਰੀਰ ਨਹੀਂ ਹਾਂ, ਅਸੀਂ ਸਰੀਰ ਦੇ ਵਿੱਚ ਰਹਿਣ ਵਾਲੇ ਹਾਂ, ਇਹ ਸਰੀਰ ਸਾਨੂੰ ਵਾਹਿਗੁਰੂ ਨੇ ਗੱਡੀ ਦਿੱਤੀ ਹੈ ਜਾਂ ਸਮਝੋ ਕਿ ਘਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਸਾਸ ਰਾਏ ਤੇਰੇ ਸਰੀਰ ਰੂਪੀ ਘਰ ਦੇ ਵਿੱਚ ਲਾਲ ਹਨ ਕਿਹੜੇ? ਸਵਾਸ। ਸਾਰੀ ਜ਼ਿੰਦਗੀ ਦਾ ਧਨ ਇਕੱਠਾ ਕਰਕੇ ਕਿਸੇ ਨੂੰ ਦੇ ਦਿਓ, ਇੱਕ ਸਵਾਸ ਨਹੀਂ ਮਿਲਦਾ। ਸਿਕੰਦਰ ਬਾਦਸ਼ਾਹ ਆਖਰੀ ਸਮੇਂ ਤਾਹਾਂ ਮਾਰ ਮਾਰ ਹੋਇਆ, ਕਹਿੰਦਾ ਮੈਂ ਰਾਜ ਭਾਗ ਦੇ ਕੇ ਸਾਰੀ ਜ਼ਿੰਦਗੀ ਉਹਦੀ ਚਾਕਰੀ ਕਰਾਂਗਾ ਜਿਹੜਾ ਮੇਰੇ ਸਵਾਸ ਵਧਾ ਦੇਵੇ। ਡਾਕਟਰ ਵੈਦ ਹਕੀਮ ਸਭ ਬੈਠੇ ਹੈ, ਬੜੇ ਬੜੇ ਸਿਆਣੇ ਅਹਿਲਕਾਰ ਵਜ਼ੀਰ ਬੈਠੇ, ਸਭ ਨੇ ਜਵਾਬ ਦੇ ਦਿੱਤਾ ਕਿ ਜੇਕਰ ਰਾਜਨ ਬਾਦਸ਼ਾਹ ਤੂੰ ਸਾਰੀ ਦੁਨੀਆ ਦਾ ਧਨ ਪਦਾਰਥ ਦੇ ਦੇਵੇਂ, ਇੱਕ ਸਵਾਸ ਨਹੀਂ ਮਿਲ ਸਕਦਾ। ਵਾਹਿਗੁਰੂ ਨੇ ਸਾਨੂੰ ਕਰੋੜਾਂ ਸਵਾਸ ਦਿੱਤੇ ਨੇ ਸਾਧ ਸੰਗਤ ਨੇ, ਪਰ ਅਸੀਂ ਭੰਗ ਦੇ ਪਾੜੇ ਗਵਾ ਰਹੇ ਹਾਂ, ਸਾਧ ਸੰਗਤ ਖਾਲੀ ਜਾ ਰਹੇ ਨੇ, ਪਤਾ ਹੀ ਨਹੀਂ। ਇਹਨਾਂ ਸਵਾਸਾਂ ਦਾ ਉਸ ਵੇਲੇ ਸਾਨੂੰ ਪਤਾ ਲੱਗਣਾ ਜਦੋਂ ਸਵਾਸਾਂ ਤੋਂ ਬਗੈਰ ਕਾਢੋ ਕਾਢੋ ਹੋਈ। ਜਦੋਂ ਸਵਾਸ ਨਹੀਂ ਨਾ ਰਹਿੰਦੇ, ਫਿਰ ਦੇਖੋ ਕੋਈ ਨਹੀਂ ਰੱਖਦਾ, ਫਟਾਫਟ ਹੀ ਹੈ ਵੀ ਲੈ ਚਲੋ ਲੈ ਚਲੋ। ਆਮ ਤੁਸੀਂ ਦੇਖੋ ਜਿਹੜੇ ਦੂਰ ਵਾਲੇ ਹੁੰਦੇ ਆ, ਉਹਨਾਂ ਤੇ ਡੀਕਦੇ ਵੀ ਨਹੀਂ, ਕਹਿਣਗੇ ਉਹਨਾਂ ਕਿਹੜਾ ਆ ਕੇ ਜਿੰਦਾ ਕਰ ਲੈਣਾ, ਹੁਣ ਰਾਤ ਬੈਠੇ ਰਹਿਣਾ। ਜੇ ਕੋਈ ਕਿਤੇ ਹਨੇਰੇ ਵਿੱਚ ਚੜ੍ਹਾਈ ਕਰ ਜੇ ਉਹ ਤਾਂ ਗੱਲ ਵੱਖਰੀ ਹੈ, ਨਹੀਂ ਤੇ ਥੋੜਾ ਬਹੁਤ ਵੀ ਦਿਨ ਹੁੰਦਾ ਹੋਵੇ, ਫਟਾਫਟ ਹੁੰਦੀ ਜਲਦੀ। ਜਿਸ ਘਰ ਚ ਜਿਸ ਪਰਿਵਾਰ ਵਾਸਤੇ ਸਾਰੀ ਜ਼ਿੰਦਗੀ ਖਪਦਾ ਹੈ, ਕੀ ਕਰਦਾ ਹੈ ਸਾਧ ਸਿੰਘ ਜੀ, ਕਿੰਨੇ ਕਿੰਨੇ ਪਾਪ ਕਰਦਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪੈ ਆਣ ਲਟਾਵੈ। ਪਰ ਜਦੋਂ ਸਵਾਸ ਛੁੱਟਦੇ ਨੇ, ਉਸਲੇ ਰਾਤ ਵੀ ਰੱਖਣ ਨੂੰ ਕੋਈ ਤਿਆਰ ਨਹੀਂ ਹੁੰਦਾ ਸਾਧ ਸਿੰਘ। ਜਲਦੀ ਲੈ ਚਲੋ, ਜਲਦੀ ਲੈ ਚਲੋ, ਅੱਜ ਦੀ ਹਾਲਤ ਹੁੰਦੀ। ਕਦਰ ਸਾਨੂੰ ਉਸ ਵੇਲੇ ਸਵਾਸਾਂ ਦੀ ਪੈਣੀ, ਪਰ ਉਸ ਵੇਲੇ ਅਸੀਂ ਕੁਝ ਕਰ ਨਹੀਂ ਸਕਦੇ। ਕਰਨੋ ਹੋ ਤੋ ਸੋ ਨਾ ਕੀਓ, ਪਰ ਉਹ ਲੋਭ ਕੈ ਫੰਦ, ਨਾਨਕ ਸਮੇਂ ਰਮ ਗਏ ਆਪ ਕਿਉਂ ਰੋਵਤ ਅੰਦ। ਉਹ ਸਮਾਂ ਲੰਘ ਗਿਆ, ਹੱਥ ਨਹੀਂ ਹੋਇਆ, ਹੁਣ ਕਾਨੂੰ ਰੋਵੇ ਬੰਦਿਆ। ਲੰਘ ਗਿਆ ਹੱਥ ਨਹੀਂ ਹੋਣਾ, ਹੁਣ ਕਿਉਂ ਰੋਵੇ ਬੰਦਿਆ।
ਹਾਂ
سواس ایک بار اندروں ہو کے چلا گیا پھر نہیں آنا سما نکل گیا ہاتھ نہیں آنا ہن سما ہے ہن جیون ہے ہن شریر دے سواس چل رہے نے مر کہندے ہن لیکھے وچ لا لے اجو کش بگڑے ہو نہیں جو پرب گن گاو ہے کو نارنگ تے بھجن تے نرپے پد پا چیتنا ہے تو چیت لا صاحب کہندے سال سرائے تیرے گھر وچ لال ہنسواسا روپی لال تینوں خبر سال سرائے جے ایک سواس نال بھی من چ اکاگر کر کے نام جپیا جاوے اودی کوئی قیمت نہیں پا سکتا دیکھ اجامل نے انتلے سواس تے اس مالک نو یاد کیتا اجامل کو انت کال میں نارائن شدھ آئی جاگت کو جوگی سر باشت سو گت شن میں پائی کوئی قیمت ہوتی پا سکتا ہے نہیں پا سکتا یہ مولک ہے واہگرو دا نام اس کر کے منک سنسار دے اندر ہور تن پدارتھ کٹھے کرتا ہے میرے ستگر سچے پاتشاہ کہندے جے لو پلو نو سہیلا کرنا واحد دا نام امول کہہ پائی سائی نام امول کیم نہ کوئی جان دو بہت ساتر بہت سمرتی پیکھے سرب ٹنڈول اجس نہ ہر ہر نانک نام امول نام امولا جی میرے صاحب دا نام امولا جی میرے صاحب دا ہس رہے کہن لگا سچے پاتشاہ میرے گھر شہر دے اندر آپ جی کرپا کر کے چرن پاؤ میرا گھر بھی پوتر کرو. گرو نانک صاحب کہندے سال سرائے ہوں تا نہیں اسی دسویں جامے آواں گے گلی گلی پوتر کران گے گھر گھر پوتر کر.
ہو گیا آؤ سارے مائی بھائی
سب سچے پاتشاہ جی نے پھر حکم سرون کرنے ہم راجا دیوان گھومن نگر گردوارا گر پرساد وکھے ہے اتے سما سات تو لے کے دس بجے تک ہے اج آخری دیوان ہے. سو داس کو بےنت بےنت پلا ہو گیا ہون گیا جان سمجھ کے آپ جی نے کھیما کرنا. آپ جی دور دراج تو چل کے آئے ہو سینکڑے کلو میٹر تو ہر ایتوار نو سنگت اتے پہنچدیا ہن. ستگر سچے پاتشاہ کرپا کرن ایک قدم قدم لیکھے وچ لگے. ستگر سچے پاتشاہ سدا ہی سن اپنے چرنوں نال جوڑی رکھن. کل جگ دا صدمہ بڑا بھیانک ہے پیر پیتے تلکن بازی ہے. ہمیشہ ارداس کرو کدی بھی اپنے اندر ایسا نہیں سوچنا میں سیوا کرنا ہاں میں بھجن کرنا ہاں میں بانی پڑھنا ہاں میں دان پور کرنا ہاں میں اینا سما دینا ہاں. بالکل نہیں. ارداس کریے ارداس دے وچ ہی اس مالک دی کرپا ہے سات سنگ جی کیونکہ سارے بس کچھ نہیں. یہ جڑا سما چل رہا ہے یہ بہت بھیانک سما چل رہا ہے سات سنگ جی. اس کر کے جی گرو مہاراج کہندے دو پڑ چکی جوڑ کے بھیشن آئے بہت در ہے سبرے نانک اج بڈٹ. چکی دے پڑاں دے وچ دانیاں نوں مار پیندی ہے اور سینٹر وچ کلی ہوندی ہے. جڑے دانے اس کلی نال لگے رہندے وہ گنتی دے دانے بچ جاندے ہیں. اسی طرح سات سنگ جی جیواں دا حال ہے جنم مرن دے بار بار دکھے بھوگدا جی. جیڑا شبد نال نام بن نہ جڑیا رہے گا اتے سات سنگ جی وہ نام گرو اتے بھی سہائی اگے بھی سہائی ہے. اس کر کے اپنے آپ بھی اسی جڑ نہیں سکتے وہ واسطے بھی سانو ارداس ہی کرنی چاہیے سچے پاتشاہ آپ کرپا رکھو سڈا گن اوگن کوئی نہیں وچارنا اسی اوگن ہارے ہاں بےن پتا نہیں اوگن ہن گنتی بھی نہیں ہو سکتی. تسی دیال ہو بخشند ہو سڈے رحمت کرو چنگے ہاں ماڑے ہاں تیرے ہاں. یہ ارداس آپ کرنی ہے ہوئی پلوں کی کھما پیار نال فتح بلاؤ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ صاحب جی تن ہے
گرو انگد صاحب جی تن ہے تن ہے تن ہے تن ہے گرو انگد صاحب جی تن ہے
تن ہے تن ہے تن ہے امرداس سب تن ہے تن ہے تیری ساد سنت کی تن ہے
واہ گرو بول پیارے تیرا مٹھڑا لگے نہ بول پیارے ہاں